ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद बेसुमार अथा आगन अतोले ज्यों बुलाओ त्यों नानक दास बोले। अज तक गुरबाणी दी विचार मुख्तलिफ संत भंगतां दी विचार ते गुरुआं दे जीवन संबंधी दास पुछ बुद्धि अनुसार अपनियां विचारां कैसा राही संगतां दे सामने पेश कर चुके हैं। अज एक अदुत्ती संत जो गुरमत जगत दे रोशन सितारे दी तरह चमकया, जो कलगीधर पातशाह दी प्रसन्नता दा महान पात्र बनया, जिसने सिख इतिहास दे एक अमिट छाप लाई और एक अमिट जिंदगी जगत के सामने प्रदर्शित की, जिसका नाम सी भाई कन्हैया। अगर सेवा की व्याख्या करनी हो तो इतना ही कह देना काफी है, भाई कन्हैया। अगर त्याग दी ऊपर कोई बहुत बड़ा भाषण देना हो, कोई लंबी चौड़ी किताब लिखनी हो तो इतना ही काफी है, कह दे कोई भाई कन्हैया। प्रेम एकता निर्वैरता ते प्रेम दी अगर शब्दां दे व्याख्या करनी हो इक्को ही शब्द काफी है, भाई कन्हैया। पशु चल रहे ने चार पैरां दे आश्रे ते, मनुख चल रहा है दो पैरां नाल। इस वास्ते कहिंदे ने राजनीति पशु है, धर्म नीति मानव नीति है। हमेशा आज काल तो राजनीति चार पैरां ते चलिए, शाम दाम दंड भेद। धर्म आज काल तो चल रहा है दो चरणां ते, और वो है दया ते संतोख। जैसे कि साहिब श्री गुरु नानक देव जी महाराज प्रमाण करते ने, धौल धर्म दया का पूत संतोख थाप रखिया जिन सूत। धर्म इना दो चरणों ते ही चलता है, दया और संतोख। जिस मनुख दे कदमा नाल और जिस मनुख दे बोला नाल धर्म चले वो ही धार्मिक है। कदम चल रहे ने नाल धर्म नहीं चल रहे, बोल चल रहे ने नाल धर्म नहीं चल रहा, शरीर दे स्वास्थ चल रहे ने पर नाल धर्म नहीं चल रहा, दिल धड़क रहा है पर धर्म दी कोई उमंग ते तरंग नहीं है, तो कहना पड़ेगा कि शरीरिक तल ते जिंदा है, धार्मिक तल ते मुर्दा है, क्योंकि धर्म इस नाल चल नहीं रहा। शरीर का वो अंग मुर्दा होता है जो काम ना करे, जैसे किसी की एक लत काम ना करे, किसी की अखा ना काम करे, किसी की रसना काम ना करे गुंगा हो, या किसी के कन नहीं काम कर रहे बहरा हो, तो उन्हां अंगां नूं मुर्दा कह दिता जाता है। जिस मनुख दे नाल धर्म ना चले तो कहना पेगा रूहानियत दे तल ते ए मुर्दा है, धर्म दे तल ते ए मुर्दा है, इसके कोल जीवन नहीं है। वैसे भी संसार ते निगाह मारिए मनुख दे नाल राजनीति चल रही है, मनुख दे नाल परिवार चल रहे है, मनुख दे नाल अर्थव्यवस्था चल रही है, मनुख दे नाल लोभ चल रहे है, मनुख दे नाल काम भी चल रहे है, मनुख दे नाल अहंकार भी चल रहे है, और मनुख दे कदमा दे नाल नाल जीवन दे नाल नाल क्रोध ते मोह भी चल रहे है। बदकिस्मती है मनुख दे नाल धर्म नहीं चल रहा, और यही कारण है कि साहिब श्री गुरु नानक देव जी महाराज नु कहना पया, श्रेष्ठ सब एक वरन होई, धर्म की गत रही। सारी सृष्टि एक कोई वरन दी लपेट विच आ गई, धर्म की गति रुक गई, धर्म नहीं चल रहा। तो प्रश्न खड़ा होता है, किड़ा वरन है जिस नाल धर्म नहीं चल रहा। सड़े देश के प्राचीन ऋषि मुनिया ने मनुख नो उना दिया बिरतियां दे आधार पे चार हिस्सों दे तकसीम कीता सी, रंग रूप नस्ल करके नहीं, सिर्फ मनोबिरतियां करके। जो मनुख सिर दी वरतों बहुती करे और हर वक्त सोचता ही रहे, कदम बाद विच रखे सोचे पहले, दृष्टि नु बाद दे जान दे, उस तो अगे अपनी सोच नु रखे, अपनी जबान दे अगों भी अपने दिमाग नु रखे और अपने हत्थां दे अगों भी अपनी सोच नु रखे। सोच जिस दी रहबरी करे, और ये हकीकत है, जब सोच अगे होवे तो हाथ भटकदे नहीं, कदम भटकदे नहीं, जबान लड़खड़ांदी नहीं और अखां भी भटकदियां नहीं। ये सब ज्ञान इंद्रे ते कर्म इंद्रे उदों भटक जांदे ने जब इना नाल सोच ना हो, विचार ना हो। तो एक ऐसा पुरुष जो जीवन की हर क्रिया सोच शक्ति नु ही अगे रखे, सिर्फ पैरों नु ही अगे नहीं रखता, सोचता है कि ये पैर आखिर कित्थे पहुंचणगे, बहुत लंबी सोचता है। सिर्फ अखां नु ही महानता नहीं देंदा, जो मैं देख रहा आखिरी दृष्टि कित्थे रुकी है और की देख रही है और क्यों देख रही है। इस तरह की सोचनी जिसकी हर पहलू दे अगे हो गए, प्राचीन ऋषि मुनिया ने कह दिता कि ये ब्राह्मण है, ये सिर की वरतों बहुत ही करता है। ये इंज कह लो हर पासे इसका सिर ही अगे चल रहा है, और जब सिर ही अगे चल रहा है तो सिरमौर है, सोच ही अगे चल रही है तो सिरमौर है। सारे धड़ की पहचान सिर करके है, जिस दस से ही अगे चल रहा है कुदरती गल है, सिरमौर महान मुखी है। काफी लंबे समय तक सोचने वाले पुरुषों का सम्मान अपने ढंग नाल बनया रहा, बदकिस्मती है बाद विच इसनु जात समझ लिया गया, बाद विच इसनु गोत समझ लिया गया, और जन्म तो ब्राह्मण मन लिया गया, जबकि जीवन तो कोई ब्राह्मण बनता है। सोच करके ब्रह्म बिंदे से ब्राह्मण, तो जो सोचता है विचारता है ब्राह्मण है, तो ब्राह्मण नाल धर्म चल सकता है और चलता रहे। और ब्राह्मण ओही कहो कबीर, जो ब्रह्म विचारे सो ब्राह्मण कहियत है हमारे। दूसरा प्रतिष्ठित वर्ण से क्षत्रिय, जिसकी पूरी चेष्टा से, जिसकी पूरी कोशिश से कि मेरे हाथों ताकत हो, मेरे हाथों शक्ति हो, और इस शक्ति नाल, इस ताकत दे नाल मैं कमजोर का सहारा बना, कमजोर का आधार बना, कमजोर नु सेध दे सका, कमजोर का आसरा बन सका। इस तरह के पुरुष नु क्षत्रिय आख्या गया, और क्षत्रिय की बड़ी सोहने ढंग नाल व्याख्या है गुरु ग्रंथ साहिब जी महाराज, खत्री सो जो कर्मा का सू, पुन दान का करे थरी, या सूरा सो पहचानिए जो लड़े दीन के। वास्तविक क्षत्रिय है जो कमजोर की खातिर लड़े, और अपनिया बावां कमजोर लोगों दी बावां नाल जोड़ के उन्होंने मजबूत कर दे। इस तरह का शौक ते लगन जो रखने वाले पुरुष सन, साडे देश के प्राचीन ऋषि मुनिया ने अपने ढंग नाल वंड कीती और उन्होंने कह दिता ये क्षत्रिय ने। जगत विच कुछ ऐसे पुरुष भी आउंदे ने जो भारी भरकम कम करके ही खुश आउंदे ने, प्रसन्न आउंदे ने, वो सिर नो बहुत अगे नहीं रख रहे, ਔਰ ਹੱਥਾਂ ਨੂੰ ਵੀ ਮਜ਼ਬੂਤ ਕਰਨ ਦੀ ਨਹੀਂ ਸੋਚਦੇ। ਉਹ ਹਰ ਵਕਤ ਇਸ ਲਗਨ ਵਿੱਚ ਰਹਿੰਦੇ ਨੇ, ਇਸ ਚੇਸ਼ਟਾ ਵਿੱਚ ਰਹਿੰਦੇ ਨੇ ਕਿ ਸਾਡੇ ਉੱਤੇ ਕੁਝ ਭਾਰ ਪਿਆ ਰਹੇ, ਬੋਝ ਪਿਆ ਰਹੇ, ਜੈਸੇ ਪੈਰ ਸਾਰੇ ਸਰੀਰ ਦਾ ਬੋਝ ਚੁੱਕਦੇ ਨੇ। ਇਸ ਤਰ੍ਹਾਂ ਭਾਰੀ ਕੰਮ ਕਰਕੇ ਜਿਸ ਨੂੰ ਖੁਸ਼ੀ ਮਿਲੇ, ਪਾਣੀ ਪਿਲਾ ਕੇ, ਕਿਸੇ ਦੇ ਕੱਪੜੇ ਧੋ ਕੇ, ਜਾਂ ਇਸ ਤੋਂ ਇਲਾਵਾ ਤੱਪੜ ਝਾੜ ਕੇ ਵੱਡੇ ਤੋਂ ਵੱਡੇ ਮਹਾਨ ਕੰਮ ਕਰਕੇ ਜਿਸ ਨੂੰ ਖੁਸ਼ੀ ਮਿਲੇ, ਉਸ ਨੂੰ ਆਖਿਆ ਗਿਆ ਸ਼ੂਦਰ। ਬਦਕਿਸਮਤੀ ਸਮੇਂ ਨਾਲ ਇਹ ਵੀ ਜਾਤ ਬਣ ਗਈ, ਜਦਕਿ ਜਾਤ ਕਰਕੇ ਕੋਈ ਸ਼ੂਦਰ ਨਹੀਂ, ਕੋਈ ਬ੍ਰਾਹਮਣ ਨਹੀਂ, ਕੋਈ ਸ਼ਤਰੀ ਨਹੀਂ, ਕੋਈ ਵੈਸ ਨਹੀਂ, ਔਰ ਜਨਮ ਤੋਂ ਕੋਈ ਮਹਾਨ ਨਹੀਂ, ਜਨਮ ਤੋਂ ਕੋਈ ਤੁੱਛ ਨਹੀਂ, ਕਰਮ ਤੋਂ ਕੋਈ ਮਹਾਨ ਹੈ, ਔਰ ਕਰਮ ਕਰਕੇ ਹੀ ਤੁੱਛ ਹੋ ਸਕਦਾ। ਛੋਟਾ ਵੱਡਾ ਜਨਮ ਨਾਲ ਸੰਬੰਧਿਤ ਨਹੀਂ ਹੈ, ਜੀਵਨ ਨਾਲ ਸੰਬੰਧਿਤ ਹੈ, ਕਰਮ ਨਾਲ ਸੰਬੰਧਿਤ ਹੈ। ਖੇਡ ਸਾਰੀ ਕਰਮਾਂ ਦੀ ਸੀ। ਇਸੇ ਕਾਰਨ ਕਰਕੇ ਕਿਸੇ ਵਕਤ ਸਾਡੇ ਦੇਸ਼ ਦੇ ਮਹਾਂਪੁਰਸ਼ਾਂ ਨੇ ਮਨੁੱਖ ਨੂੰ ਕਰਮ ਭੂਮੀ ਕਹਿ ਦਿੱਤਾ ਸੀ, ਜਦਕਿ ਸਾਰੇ ਪਸ਼ੂ ਜਗਤ ਨੂੰ ਭੋਗ ਭੂਮੀ ਆਖਿਆ, ਮਨੁੱਖ ਨੂੰ ਕਿਹਾ ਕਰਮ ਭੂਮੀ। ਕੁਝ ਭੋਗਣ ਲਈ ਆਏ ਨੇ ਪਸ਼ੂ, ਉਹਨਾਂ ਦੀ ਜ਼ਿੰਦਗੀ ਚ ਵਿਕਾਸ ਨਹੀਂ ਹੈ। ਅੱਜ ਤੋਂ ਹਜ਼ਾਰਾਂ ਸਾਲ ਪਸ਼ੂ ਜਿੱਥੇ ਪਹਿਲੇ ਜੀ ਰਹੇ ਸਨ, ਅੱਜ ਵੀ ਉੱਥੇ ਜੀ ਰਹੇ ਨੇ। ਉਹਨਾਂ ਦੀ ਖੁਰਾਕ ਵਿੱਚ, ਉਹਨਾਂ ਦੇ ਰਹਿਣ ਸਹਿਣ ਵਿੱਚ, ਉਹਨਾਂ ਦੇ ਤੌਰ ਤਰੀਕਿਆਂ ਵਿੱਚ, ਉਹਨਾਂ ਦੀ ਤਰਜ਼ ਜ਼ਿੰਦਗੀ ਦੇ ਵਿੱਚ ਕੋਈ ਅੰਤਰ ਨਹੀਂ ਆਇਆ। ਲੇਕਿਨ ਇਹਨਾਂ ਹਜ਼ਾਰਾਂ ਸਾਲਾਂ ਵਿੱਚ ਮਨੁੱਖ ਕਿੱਥੇ ਦਾ ਕਿੱਥੇ ਪਹੁੰਚਿਆ ਹੈ। ਬੈਰੂਨੀ ਵਿਕਾਸ ਵੀ ਇਸਨੇ ਬਹੁਤ ਕੀਤਾ ਹੈ, ਬੌਧਿਕ ਵਿਕਾਸ ਵੀ ਬਹੁਤ ਹੋਇਆ ਹੈ, ਔਰ ਕਿਸੇ ਹੱਦ ਤੱਕ ਅਧਿਆਤਮਕ ਵਿਕਾਸ ਵੀ ਬਹੁਤ ਹੋਇਆ ਹੈ। ਅੱਜ ਅਧਿਆਤਮਕ ਦੀ ਜਿਸ ਢੰਗ ਨਾਲ ਸੋਚਣੀ ਜਗਤ ਵਿੱਚ ਪ੍ਰਦਰਸ਼ਿਤ ਹੋਈ ਹੈ, ਇਹ ਪਹਿਲੇ ਨਹੀਂ ਸੀ। ਅੱਜ ਜਿਤਨਾ ਬੌਧਿਕ ਵਿਕਾਸ ਦੇਖਣ ਨੂੰ ਮਿਲਦਾ ਹੈ, ਇਹ ਪਹਿਲੇ ਨਹੀਂ ਸੀ। ਔਰ ਬੈਰੂਨੀ ਉੱਨਤੀ ਜਿਹੜੀ ਅਸੀਂ ਅੱਜ ਦੇਖਦੇ ਪਏ ਹਾਂ, ਇਹ ਵੀ ਨਹੀਂ ਸੀ। ਸਮੇਂ ਦੀ ਗਤੀ ਦੇ ਨਾਲ ਨਾਲ ਮਨੁੱਖ ਜ਼ਿੰਦਗੀ ਦੇ ਹਰ ਪਹਿਲੂ ਦੇ ਅੱਗੇ ਵਧਿਆ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਸਿਰਫ ਭੋਗ ਭੋਗਣ ਲਈ ਨਹੀਂ ਆਇਆ, ਕੁਛ ਕਰਨ ਲਈ ਵੀ ਆਇਆ, ਉੱਨਤ ਹੋਣ ਲਈ ਵੀ ਆਇਆ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਵੀ ਮਨੁੱਖ ਨੂੰ ਕਰਮ ਭੂਮੀ ਕਹਿ ਦਿੱਤਾ ਵੀ ਇਹ ਕਰਮ ਭੂਮੀ ਹੈ। ਇਹ ਗੱਲ ਵੱਖਰੇ ਹੈ ਕਿ ਕੁਛ ਸੰਚਿਤ ਕਰਮ ਵੀ ਨਾਲ ਲਿਆਉਂਦਾ ਹੈ। ਜੈਸੇ ਕੁਛ ਬੀਜ ਐਸੇ ਨੇ ਜੋ ਇੱਕ ਸਾਲ ਵਿੱਚ ਫਲੀ ਬਹੁਤ ਆਉਂਦੇ ਨੇ, ਕੁਛ ਐਸੇ ਨੇ ਇੱਕ ਮਹੀਨੇ ਵਿੱਚ ਫਲੀ ਬਹੁਤ ਆਉਂਦੇ ਨੇ, ਕੁਛ ਐਸੇ ਨੇ ਜਿਨ੍ਹਾਂ ਨੂੰ ਪੰਜ ਦਸ ਸਾਲ ਦੇ ਬਾਅਦ ਕਿਧਰੇ ਫਲ ਲੱਗਦਾ ਹੈ। ਕਰਮ ਵੀ ਕੁਛ ਐਸੇ ਨੇ, ਛੇਤੀ ਫਲੀ ਬਹੁਤ ਆਉਂਦੇ ਨੇ, ਵਕਤ ਲੱਗਦਾ ਹੈ, ਥੋੜੇ ਸਮੇਂ ਵਿੱਚ ਫਲੀ ਬਹੁਤ ਆਉਂਦੇ ਨੇ, ਲੇਕਿਨ ਲਾਜ਼ਮੀ ਕਰਮਾਂ ਦੇ ਬੀਜ ਨੂੰ ਫਲ ਲੱਗਦੇ ਨੇ, ਸੁੱਖ ਦੇ ਔਰ ਦੁੱਖ ਦੇ। ਦੁੱਖ ਇੱਕ ਫਲ ਹੈ, ਸੁੱਖ ਇੱਕ ਫਲ ਹੈ। ਤੋ ਮਨੁੱਖ ਕਰਮ ਭੂਮੀ ਹੈ, ਜਿਹੜਾ ਭਾਰੀ ਭਰਕਮ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਦਾ ਬੋਝ ਉਤਾਰ, ਉਸ ਨੂੰ ਆਖਿਆ ਗਿਆ ਸ਼ੂਦਰ। ਇੱਥੇ ਹਰ ਇੱਕ ਦਾ ਭਾਰ ਚੁੱਕ ਲੈਂਦਾ, ਹਰ ਇੱਕ ਦਾ ਵਜ਼ਨ ਚੁੱਕ ਲੈਂਦਾ, ਹਰ ਇੱਕ ਦੇ ਕੰਮ ਦੇ ਛੱਤ ਵਟਾਉਂਦਾ, ਔਰ ਭਾਰੀ ਕੰਮ ਕਰਕੇ ਜਿਸ ਨੂੰ ਖੁਸ਼ੀ ਮਿਲੇ, ਖੇੜਾ ਸ਼ੂਦਰ। ਬ੍ਰਾਹਮਣ ਨਾਲ ਧਰਮ ਚੱਲ ਸਕਦਾ ਕਿਉਂਕਿ ਸਿਰ ਨੂੰ ਵਰਗੇ ਕਰਦਾ, ਸ਼ਤਰੀ ਨਾਲ ਧਰਮ ਚੱਲ ਸਕਦਾ ਕਿਉਂਕਿ ਉਹ ਆਪਣੀ ਬਾਹਾਂ ਕਮਜ਼ੋਰ ਦੀਆਂ ਬਾਹਾਂ ਨਾਲ ਜੋੜ ਦਿੰਦਾ। ਸ਼ੂਦਰ ਨਾਲ ਵੀ ਧਰਮ ਚੱਲ ਸਕਦਾ ਕਿਉਂਕਿ ਲੋਕਾਂ ਦਾ ਬੋਝ ਉਠਾ ਦਿੰਦਾ। ਇੱਕ ਵਰਨ ਐਸਾ ਹੈ ਜਿਸ ਨਾਲ ਧਰਮ ਨਹੀਂ ਚੱਲ ਸਕਦਾ, ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਇਸ ਦੌਰ ਦੇ ਵਿੱਚ ਸਾਰੀ ਸ੍ਰਿਸ਼ਟੀ ਕਰੀਬਨ ਕਰੀਬਨ ਇੱਕੋ ਹੀ ਵਰਨ ਵਿੱਚ ਆ ਗਈ ਹੈ। ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਦੀ ਗਤ ਰਹੀ, ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਦੀ ਲਪੇਟ ਵਿੱਚ ਆ ਗਈ। ਕਿਹੜਾ ਵਰਨ? ਵੈਸ਼। ਵੈਸ਼ ਤੋਂ ਕੀ ਮੁਰਾਦ ਲਈ ਹੈ? ਵੈਸ਼ ਤੋਂ ਮੁਰਾਦ ਇਹ ਹੈ ਜੋ ਹਰ ਵਕਤ ਐਸੀ ਕਿਰਤ ਬਾਰੇ ਸੋਚਦਾ ਹੈ ਕਿ ਮੈਂ ਵੇਚਣਾ, ਜੋ ਛੋਟਾ ਮੋਟਾ ਸਮਾਨ ਵੇਚ ਰਹੇ ਨੇ ਦੁਕਾਨ ਖੋਲ ਕੇ, ਇਹ ਵੈਸ਼ ਨਹੀਂ ਹੈ। ਵੈਸ਼ ਉਹ ਨੇ ਜੋ ਆਪਣੀ ਅਣਖ ਵੇਚ ਦੇਵੇ, ਆਪਣਾ ਇਮਾਨ ਵੇਚ ਦੇਵੇ, ਧਰਮ ਵੇਚ ਦੇਵੇ, ਦੇਸ਼ ਵੇਚ ਦੇਵੇ, ਕੌਮ ਵੇਚ ਦੇਵੇ। اس طرح دے سوچ جس دے اندر چلے وہ ویش، تو ویش نال دھرم نہیں چل سکتا، کیونکہ وہ خرید فروخت دی بھاشا جاندا ہے، وہ کچھ دھارن کرنا نہیں جاندا، اتے ویچنا جاندا ہے، بشرطے اسنو مل مل جائے۔ اگر کدھرے اسنو پرماتما بھی مل جائے تو شاید وہ پرماتما نو بھی ویچن کی سوچے۔ ہوس کے بندے وفا کو بیچ دیتے ہیں، خدا کے گھر کی کیا کہی، یہ خدا کو بیچ دیتے ہیں۔ انہاں دی درشتی ہر وقت بیچنا ہے، دھرم بیچنا ہے، ایمان بیچنا ہے، انک بیچنی ہے، غیرت بیچنی ہے، اور موقع لگے اپنی وفاداری نو بیچنا ہے، عصمت بیچنی ہے، عزت بیچنی ہے، قوم بیچنی ہے، دیش نو بیچ دینا ہے۔ دنیا دے جس طرح دے سوداگر موجود نے جنہاں نے دیش دے سودے کیتے، قوم دے سودے کیتے، اپنی عصمت عزت دے سودے کیتے، سارا اتہاس بھریا پیا اس ٹنگ دینا۔ جو اپنا شریر بیچے، عزت بیچے، عصمت بیچے، انہوں اسی کہنے ہیں ویشیا۔ ویش تے ویشیا بہت نکٹورتی شبد ہو گئے، ویش ویشیا۔ ویشیا اپنی عصمت بیچتی ہے، اپنا جسم بیچتی ہے، ویش سب کچھ بیچتا ہے، دیش بیچتا ہے، ایمان بیچتا ہے، دھرم بیچتا ہے، انک بیچتا ہے، قوم بیچتا ہے، غیرت بیچتا ہے، بشرطے اس نو مل ملے۔ ساری سرشتی اسے ایک ورن دی لپیٹ وچ آ گئی ہے، ویش دے نال دھرم نہیں چل سکتا۔ جد ویش ایسا سوچن لگ پے کہ دنیا دی کوئی شکتی، کوئی دھن میری انک نہیں خرید سکتا، میرا ایمان نہیں خرید سکتا، وہ خرید فروختی اس طرح دی بھاشا نو، اس طرح دی اوستھا نو اپنے دماغ تو مٹا دے، تو کہنے ویش وششت ہو جاتا ہے، وہ دانی ہو جاتا ہے، وہ تے جو کچھ اس دے کول ہے وہ تے دیندا ہے، اور اس ڈھنگ نال دیندا ہے اگلے نو اچا اٹھان لئی، ویش وششت ہو گیا۔ دو ہی مارگ نے ویش لئی، یا تو وششت ہو جائے گا یا ویشیا ہو جائے گا۔ تو براہمن نال دھرم چل سکتا ہے، کھتری نال دھرم چل سکتا ہے، شودر نال دھرم چل سکتا ہے، صرف ویش نال دھرم نہیں چل سکتا۔ سرشت سب ایک ورن ہوئی، دھرم کی گت رہی۔ اگر کوئی کلا ویچے، اپنی کرت ویچے، ایمان ویچے، دھرم ویچے، انہوں براہمن کہنے کی کوئی لوڑ نہیں۔ اجو کے سمے وچ براہمن لبنا بہت اوکھا ہے، اج دے یوگ دے شتری لبنا بھی بہت اوکھا ہے۔ نہ سمجھنا کہ ساری دنیا نے شتری راج کر رہے ہیں، ویش راج کر رہے ہیں۔ یہ نہ سوچنا کہ دھارمن مندراں دے براہمن بیٹھے نے، کتے نہیں ویش بیٹھے، چاروں پاسے ویش لوگاں دا پسارا ہے۔ اس واسطے ساری دنیا ایک بازار ہے، گھر گھر دے خریدو فروخت دے سودے، کوئی لڑکا بیچ رہا ہے، کوئی لڑکی بیچ رہا ہے۔ بھگت کبیر کا ایک بڑا قیمتی سلوک، کو ہے لڑکا بیچے ہی لڑکی بیچے کو ہے، سانجھا کرے کبیر سے ہر شاؤں من کرے۔ تو کوئی اپنے پتر دا مل پا رہا ہے، کوئی اپنی بچی دا مل پا رہا ہے، اور ایک خرید و فروخت ساری دنیا دے جو ہے جاری ہے اپنے اپنے ڈھنگ سے۔ خیر ورن واسطے ایک ایسا ہے جس نال دھرم دا چلنا بڑا کٹھن ہے، تے گرو نانک دیو جی مہاراج فرمان کہندے ہیں کہ ساری سرشتی ایک کوئی ورن دی لپیٹ وچ آ گئی، سرشت سب ایک ورن ہوئی، دھرم کی گت رہی۔ کدی کدائیں کوئی ایسا پرش آؤندا ہے جس وچ ہر ایک طرح دے ورن دی جھلک مل جاتی ہے۔ گرو نانک گرو گوبند سنگھ جی مہاراج نے اس طرح دے پرش کی کلپنا کی تھی۔ ਸਿੱਖ ਤੇ ਸਿੰਘ ਤੋਂ ਮੁਰਾਦ ਹੀ ਹੈ। ਉਹ ਆਪਣਾ ਸਿਰ ਵੀ ਅੱਗੇ ਕਰੇ, ਉਹ ਆਪਣੇ ਹੱਥ ਵੀ ਅੱਗੇ ਕਰੇ, ਉਹ ਆਪਣੇ ਪੈਰਾਂ ਨੂੰ ਵੀ ਅੱਗੇ ਕਰੇ, ਔਰ ਉਸਦੀ ਜਿਹੜੀ ਕਿਰਤ ਹੈ, ਉਹਦੀ ਜਿਹੜੀ ਖਰੀਦੋ ਫਰੋਖਤ ਹੈ, ਉਸਦੇ ਇਹ ਨਾਂ ਵਿੱਚ ਕਿਸੇ ਦੀ ਅਣਖ ਖਰੀਦੀ ਜਾਏ ਜਾਂ ਆਪਣੀ ਅਣਖ ਵੇਚੀ ਜਾਏ, ਆਪਣਾ ਧਰਮ ਵੇਚਿਆ ਜਾਏ ਜਾਂ ਕਿਸੇ ਦਾ ਧਰਮ ਖਰੀਦਿਆ ਜਾਏ, ਕੌਮ ਵੇਚੀ ਜਾਏ ਜਾਂ ਕਿਸੇ ਦੀ ਕੌਮ ਖਰੀਦੀ ਜਾਏ, ਆਪਣਾ ਦੇਸ਼ ਵੇਚਿਆ ਜਾਏ ਜਾਂ ਕਿਸੇ ਦਾ ਦੇਸ਼ ਖਰੀਦਿਆ ਜਾਏ, ਇਸ ਤਰ੍ਹਾਂ ਦੀ ਮਨੋਬਿਰਤੀ ਨਾ ਹੋਵੇ ਤਾਂ ਵੈਸ਼ ਵਿਸ਼ਿਸ਼ਟ ਹੋ ਜਾਂਦਾ ਹੈ। ਚਾਰ ਵਰਨ ਇੱਕ ਵਰਨ ਕਰ ਗੁਰੂ ਨਾਨਕ ਦੀ ਕਲਪਨਾ, ਇੱਕੋ ਹੀ ਮਨੁੱਖ ਦੇ ਅੰਦਰ ਇਹਨਾਂ ਚਾਰ ਵਰਨਾਂ ਦੀ ਛਾਪ ਚਾਹੀਦੀ। ਉਹ ਆਪਣੇ ਸਿਰ ਦੀ ਵਰਤੋਂ ਕਰੇ, ਆਪਣੇ ਹੱਥਾਂ ਦੀ ਵਰਤੋਂ ਕਰੇ, ਆਪਣੇ ਪੈਰਾਂ ਦੀ ਵਰਤੋਂ ਕਰੇ, ਔਰ ਆਪਣੇ ਪੇਟ ਦੀ ਪੂਰਤੀ ਲਈ ਸਹੀ ਢੰਗ ਦੀ ਜੋ ਹੈ ਉਹ ਕਿਰਤ ਵੀ ਕਰੇ। ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੈ ਉਹ ਪੂਰਨ ਪੁਰਖ ਹੁੰਦਾ ਹੈ, ਪੂਰਨ ਮਾਨਵ ਹੁੰਦਾ ਹੈ, ਔਰ ਇਸ ਤਰ੍ਹਾਂ ਦੇ ਪੂਰਨ ਪੁਰਖ ਸਿੱਖ ਇਤਿਹਾਸ ਦੇ ਭਰੇ ਪਏ ਨੇ। ਉਹਨਾਂ ਦੇ ਇੱਕ ਮਹਾਨ ਨਾਮ ਹੈ ਭਾਈ ਕਨ੍ਹਈਆ। ਸੇਵਾ ਦੀ ਮੂਰਤੀ, ਕਿਰਤ ਦੀ ਮੂਰਤੀ, ਤਿਆਗ ਦੀ ਮੂਰਤੀ, ਗਿਆਨ ਦੀ ਮੂਰਤੀ, ਪਰਉਪਕਾਰ ਦੀ ਮੂਰਤੀ, ਹਰ ਤਰ੍ਹਾਂ ਦੀ ਕਰਮ ਲਈ ਹਰ ਵਕਤ ਪ੍ਰਵਿਰਤ ਰਹਿਣਾ ਔਰ ਮਨ ਵਿੱਚ ਪ੍ਰਸੰਨਤਾ ਨੂੰ ਜੋ ਹੈ ਬਣਾਈ ਰੱਖਣਾ, ਭਾਈ ਕਨ੍ਹਈਆ ਜੀ ਦੀ ਇਹ ਇੱਕ ਤਰੀਕੇ ਨਾਲ ਇਬਾਦਤ ਸੀ, ਇਹ ਉਹਨਾਂ ਦਾ ਇੱਕ ਢੰਗ ਦਾ ਜੋ ਹੈ ਸੁਭਾਅ ਸੀ। ਨਾਮ ਬੜਾ ਪਿਆਰਾ, ਜਿਤਨਾ ਪਿਆਰਾ ਉਹਨਾਂ ਦਾ ਇਹ ਨਾਮ ਹੈ ਉਤਨਾ ਹੀ ਉੱਚਾ, ਉਤਨਾ ਹੀ ਮਹਾਨ ਉਹਨਾਂ ਦੇ ਕਿਰਦਾਰ ਨੇ, ਉਹਨਾਂ ਦੇ ਕਰਮ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਿਹਰ ਦੇ ਇਹ ਪਾਤਰ ਬਣੇ, ਪ੍ਰਸੰਨਤਾ ਦੇ ਇਹ ਪਾਤਰ ਬਣੇ, ਰਜ ਰਜ ਕੇ ਖੁਸ਼ੀਆਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਜੋ ਹੈ ਪ੍ਰਾਪਤ ਕੀਤੀਆਂ। ਸਿੱਖ ਇਤਿਹਾਸ ਦੇ ਜਿੱਥੇ ਹੋਰ ਬ੍ਰਹਮ ਗਿਆਨੀ ਸੂਰਬੀਰ ਸ਼ਹੀਦਾਂ ਦਾ ਅਮਰ ਨਾਮ ਹੈ, ਉਸੇ ਫਹਿਰਿਸਤ ਵਿੱਚ ਆਪ ਵੀ ਚਮਕਦੇ ਪਏ ਨੇ। ਆਪ ਦਾ ਵੀ ਇੱਕ ਮਹਾਨ ਨਾਮ ਹੈ, ਆਪ ਦੀ ਵੀ ਇੱਕ ਮਹਾਨ ਦਾਤ ਹੈ। ਅਨੰਤ ਸਾਖੀਆਂ ਆਪ ਦੇ ਜੀਵਨ ਦੇ ਨਾਲ ਸੰਬੰਧਿਤ ਨੇ। ਇਹ ਤੇ ਠੀਕ ਹੈ ਕਿ ਇੱਕ ਬੂੰਦ ਕਈ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚ ਸਕਦੀ ਹੈ, ਉਸਦਾ ਪਹੁੰਚਣਾ ਕਠਿਨ ਹੈ। ਕਾਰਨ ਜ਼ਮੀਨ ਚੂਸ ਲਏਗੀ ਜਾਂ ਸੂਰਜ ਦੀਆਂ ਕਿਰਨਾਂ ਉਸ ਨੂੰ ਸੁਕਾ ਦੇਣਗੀਆਂ। ਹਰ ਮਨੁੱਖ ਚਾਹੇ ਉਹ ਛੋਟਾ ਹੈ ਵੱਡਾ ਹੈ, ਹੈ ਇੱਕ ਬੂੰਦ, ਔਰ ਬੂੰਦ ਦੀ ਇੱਛਾ ਹੈ ਸਾਗਰ ਹੋਣਾ, ਔਰ ਬੂੰਦ ਸਾਗਰ ਉਦੋਂ ਹੀ ਹੋ ਸਕਦੀ ਹੈ ਜਦ ਸਾਗਰ ਤੱਕ ਅਪੜੇ, ਸਾਗਰ ਤੱਕ ਪਹੁੰਚੇ। ਔਰ ਸਾਗਰ ਤੱਕ ਪਹੁੰਚਣ ਲਈ ਲੰਬੀ ਵਾਟ, ਤਪਦੀ ਰੇਤ, ਰੇਗਿਸਤਾਨ, ਕਿਧਰੇ ਜ਼ਮੀਨ ਇਸ ਬੂੰਦ ਨੂੰ ਚੂਸ ਸਕਦਾ ਹੈ, ਕਿਧਰੇ ਸੂਰਜ ਦੀਆਂ ਕਿਰਨਾਂ ਇਸ ਨੂੰ ਸੁਕਾ ਦੇਣਾ। ਦੇਖਦੇ ਹਾਂ ਜਿਹੜੇ ਜਿਹੜੇ ਮਨੁੱਖ ਹੈ, ਹਰ ਮਨੁੱਖ ਇੱਕ ਬੂੰਦ ਦੀ ਤਰ੍ਹਾਂ, ਅਗਰ ਇਹ ਪਰਮਾਤਮਾ ਰੂਪੀ ਸਾਗਰ ਤੱਕ ਨਹੀਂ ਪਹੁੰਚ ਸਕੀਆਂ ਇਹ ਬੂੰਦਾਂ, ਤਾਂ ਕਿਸੇ ਨੂੰ ਗੰਮਾਂ ਤੇ ਦੁੱਖਾਂ ਨੇ ਸੁਕਾ ਦਿੱਤਾ ਹੈ, ਔਰ ਕਿਸੇ ਕਿਸੇ ਨੂੰ ਪਦਾਰਥਾਂ ਨੇ ਆਪਣੇ ਵਿੱਚ ਜ਼ਬਤ ਕਰ ਲਿਆ, ਲੀਨ ਕਰ ਲਿਆ, ਮਿਟ ਗਏ। ਕੋਈ ਪਦਾਰਥਾਂ ਵਿੱਚ ਮਿਟ ਗਏ, ਕੋਈ ਗਮਾਂ ਵਿੱਚ ਸੁੱਕ ਗਏ, ਸਾਗਰ ਦਾ ਮਿਲਣਾ ਨਸੀਬ ਨਾ ਹੋ ਸਕਿਆ। ਸਾਗਰ ਸੁਪਨਾ ਹੀ ਬਣਿਆ ਰਿਹਾ, ਸਾਗਰ ਅਦ੍ਰਿਸ਼ ਹੀ ਰਿਹਾ। ਇਸ ਤਰ੍ਹਾਂ ਪ੍ਰਿਥਵੀ ਤੇ ਪਤਾ ਨਹੀਂ ਕਿਤਨੀਆਂ ਬੂੰਦਾਂ ਰੋਜ਼ ਪੈਂਦੀਆਂ ਨੇ, ਕਿਤਨੇ ਜਨਮ ਹੁੰਦੇ ਨੇ, ਕਿਤਨੀ ਵਰਖਾ ਹੋ ਰਹੀ ਹੈ ਜਨਮ ਦੀ, ਲੱਖਾਂ ਮਨੁੱਖੀ ਬੱਚੇ ਰੋਜ਼ ਆਉਂਦੇ ਹੈ, ਲੰਬੀ ਸੰਭਾਵਨਾ ਲੈ ਕੇ, ਪਰਮਾਤਮਾ ਹੋਣ ਦੀ ਸੰਭਾਵਨਾ ਲੈ ਕੇ, ਸਾਗਰ ਹੋਣ ਦੀ ਸੰਭਾਵਨਾ ਲੈ ਲਏ। ਹੋਣਾ ਤੇ ਸਾਗਰ ਸੀ, ਪਰ ਜ਼ਮੀਨ ਹੀ ਚੂਸ ਲੈਂਦੀ ਉਹਨਾਂ ਨੂੰ, ਤਪਦੀ ਜ਼ਮੀਨ ਹੀ ਸੁਕਾ ਛੱਡਦੀ ਹੈ, ਜ਼ਮੀਨ ਹੀ ਉਹਨਾਂ ਨੂੰ ਆਪਣੇ ਜਜ਼ਬ ਕਰ ਲੈਂਦੀ ਹੈ, ਪਦਾਰਥ ਹੀ ਉਹਨਾਂ ਨੂੰ ਆਪਣੇ ਜਜ਼ਬ ਕਰ ਲੈਂਦੇ ਨੇ, ਜਾਂ ਗਮ ਤੇ ਦੁੱਖ ਉਹਨਾਂ ਨੂੰ ਸੁਕਾ ਕੇ ਜੋ ਹੈ ਰੱਖ ਲੈਂਦੇ ਨੇ। ਇਸ ਵਾਸਤੇ ਇੱਕ ਬੂੰਦ ਨੂੰ ਸਾਗਰ ਤੱਕ ਅਪਣਨ ਲਈ ਅਨੰਤ ਬੂੰਦਾਂ ਦਾ ਸਹਾਰਾ ਚਾਹੀਦਾ, ਤਾਂ ਕਿ ਉਸ ਵਿੱਚ ਰਵਾਨੀ ਬਣੀ ਰਹੇ, ਗਤੀ ਬਣੀ ਰਹੇ। ਔਰ ਇਹ ਜਿਹੜੀਆਂ ਅਨੰਤ ਬੂੰਦਾਂ ਨੇ, ਇਹ ਹੈ ਸਤਸੰਗ, ਸਤਸੰਗੀਆਂ ਦੀ ਸੰਗਤ, ਗੁਰਮੁਖ ਸੱਜਣਾ ਦੀ ਸੰਗਤ। ਭਾਈ ਘਨੱਈਏ ਨੂੰ ਬਚਪਨ ਵਿੱਚ 99 ਨਾਮ ਦੇ ਸੰਤ ਦੀ ਸੰਗਤ ਨਸੀਬ ਹੋ ਗਈ। ਦਰਅਸਲ 99 ਇੱਕ ਬੂੰਦ ਦੀ ਤਰ੍ਹਾਂ ਨਹੀਂ ਸੀ, ਇੱਕ ਧਾਰਾ ਦੀ ਤਰ੍ਹਾਂ ਸੀ। ਅਗਰ ਕਿਸੇ ਬੂੰਦ ਨੂੰ ਇੱਕ ਧਾਰਾ ਮਿਲ ਜਾਏ, ਉਹਨੂੰ ਰਵਾਨੀ ਮਿਲ ਜਾਂਦੀ ਹੈ, ਉਹਨੂੰ ਤੇਜ਼ੀ ਮਿਲ ਜਾਂਦੀ ਹੈ। ਪੂਰਵਲੇ ਕਰਮਾਂ ਦੀ, ਸੰਸਕਾਰਾਂ ਦੀ ਬਣੀ ਹੋਈ ਖੁਸ਼ਕਿਸਮਤੀ ਕਿ ਇਸ ਨੂੰ ਚੰਗੇ ਉੱਗੇ ਸਤਸੰਗੀ ਮਿਲੇ। ਫਿਰ ਤੇ ਕਹਿਣਾ ਕਿ ਦਰਿਆ ਦਾ ਮਿਲਣ ਹੋ ਗਿਆ ਇੱਕ ਦਿਨ ਕਲਗੀਧਰ ਪਾਤਸ਼ਾਹ ਦਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਿਲਾਪ ਹੋਇਆ। ਇਸ ਧਾਰਾ ਨੇ ਵੱਡੀ ਧਾਰਾ ਨਾਲ ਜੋੜ ਦਿੱਤਾ। ਜੈਸੇ ਪਾਣੀ ਦਾ ਨਿਯਮ ਹੈ ਕਿ ਝਰਨੇ ਛੋਟੇ ਛੋਟੇ ਪਹਾੜਾਂ ਤੋਂ ਨਿਕਲਦੇ ਨੇ, ਫਿਰ ਮਿਲ ਕੇ ਇਹ ਵੱਡੀ ਧਾਰਾ ਬਣਦੇ ਨੇ, ਫਿਰ ਵੱਡੀਆਂ ਧਾਰਾ ਹੋਰ ਵੱਡੀ ਧਾਰਾ ਦਾ ਆਸਰਾ ਲੈ ਕੇ ਦਰਿਆ ਬਣਦੀਆਂ ਨੇ, ਦਰਿਆ ਹੋਰ ਵੱਡੇ ਦਰਿਆ ਦੇ ਲੀਨ ਹੋ ਕੇ ਸਾਗਰ ਤੱਕ ਅਪੜਦੇ ਨੇ। ਮਨੁੱਖ ਬਾਰੇ ਵੀ ਇਹੀ ਕੁਛ ਹੈ, ਛੋਟੇ ਛੋਟੇ ਸਤਸੰਗੀਆਂ ਦਾ ਆਸਰਾ ਲੈ ਕੇ, ਫਿਰ ਮਹਾਨ ਸਤਿਗੁਰੂ ਦੇ ਆਸਰੇ ਦੇ ਨਾਲ ਪਰਮਾਤਮਾ ਰੂਪੀ ਸਾਗਰ ਤੱਕ ਪਹੁੰਚਣਾ ਇਹ ਜ਼ਿੰਦਗੀ ਦਾ ਲਕਸ਼ ਹੈ। ਔਰ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਭਾਈ ਘਨੱਈਆ ਪੂਰਨ ਤੌਰ ਤੇ ਸਫਲ ਹੋਏ। ਉਹਨਾਂ ਨੂੰ ਇਹ ਸਫਲਤਾ ਪੂਰਨ ਤੌਰ ਤੇ ਨਸੀਬ ਹੋਈ, ਕਿਉਂਕਿ ਉਹਨਾਂ ਨੂੰ ਅਨੰਤ ਬੂੰਦਾਂ ਵੀ ਮਿਲੀਆਂ, ਧਾਰਾਵਾਂ ਵੀ ਮਿਲੀਆਂ, ਪਰ ਮਹਾਨ ਵਗਦਾ ਹੋਇਆ ਗਿਆਨ ਦਾ ਦਰਿਆ ਵੀ ਮਿਲਿਆ, ਪ੍ਰੇਮ ਦਾ ਦਰਿਆ ਵੀ ਮਿਲਿਆ, ਜਿਸ ਨਾਲ ਸਮਿਲਿਤ ਹੋ ਕੇ ਆਪ ਪਰਮਾਤਮਾ ਤੱਕ ਪਹੁੰਚੇ ਔਰ ਧਾਰਮਿਕ ਇਤਿਹਾਸ ਦੇ ਆਪਣੀ ਅਮਿਟ ਛਾਪ ਜੋ ਹੈ ਛੋੜ ਗਏ। ਅੱਜ ਵੀ ਉਹਨਾਂ ਦੇ ਨਾਮ ਦੇ ਉੱਤੇ ਬਹੁਤ ਵੱਡੀ ਇੱਕ ਸੰਪਰਦਾ ਹੈ, ਸੇਵਾ ਪੰਥੀ। ਔਰ ਸੇਵਾ ਪੰਥੀ ਸੰਤ ਜਨਾਂ ਦੇ ਅੱਜ ਭਾਰਤ ਵਰਸ਼ ਦੇ ਅਨੇਕਾਂ ਸਤਸੰਗ ਦੇ ਕੇਂਦਰ ਨੇ, ਡੇਰੇ ਨੇ, ਔਰ ਅੱਜ ਵੀ ਉੱਥੇ ਸੇਵਾ ਤੇ ਸਿਮਰਨ ਬਹੁਤ ਪ੍ਰਬਲ ਰੂਪ ਦੇ ਜੋ ਹੈ ਚੱਲ ਰਿਹਾ। ਆਏ ਗਏ ਲਈ ਜੋ ਹੈ ਲੰਗਰ, ਰਿਆਇਸ਼ ਔਰ ਆਤਮਕ ਤ੍ਰਿਪਤੀ ਦੇ ਲਈ ਬਾਣੀ ਦਾ ਪਾਠ, ਕਥਾ ਤੇ ਕੀਰਤਨ ਦਾ ਪ੍ਰਵਾਹ, ਇਹਨਾਂ ਡੇਰਿਆਂ ਦੇ ਬਹੁਤ ਸੁੰਦਰ ਢੰਗ ਦੇ ਨਾਲ ਜੋ ਹੈ ਚੱਲ ਰਿਹਾ। ਔਰ ਇਹ ਤਮਾਮ ਡੇਰੇ ਸੇਵਾ ਪੰਥੀ ਕਹਲਾਉਂਦੇ ਨੇ ਔਰ ਆਪਣੇ ਆਪ ਨੂੰ ਭਾਈ ਸਾਹਿਬ ਭਾਈ ਘਨੱਈਆ ਨਾਲ ਜੋ ਹੈ ਜੋੜਦੇ ਨੇ, ਜਿਨ੍ਹਾਂ ਦੇ ਨਾਮ ਦੇ ਨਾਲ ਇਸ ਸੰਪਰਦਾ ਦਾ ਜਨਮ ਹੋਇਆ, ਸੇਵਾ ਪੰਥੀ ਅੱਡਣ ਸ਼ਾਹੀ ਸੰਪਰਦਾ। ਭਾਈ ਸਾਹਿਬ ਭਾਈ ਘਨੱਈਆ ਦੇ ਉਨਤੇ ਅਨੰਤ ਖੂਬੀਆਂ ਸਨ, ਪਰ ਤਿੰਨ ਹਰ ਮਨੁੱਖ ਦੇ ਕੋਈ ਇੱਕ ਗੁਣ ਸਿਰਮੌਰ ਹੁੰਦਾ ਹੈ, ਬਾਕੀ ਗੁਣ ਉਸਦੇ ਨਾਲ ਸਹਾਇਕ ਰੂਪ ਦੇ ਚਾਹੁੰਦੇ ਨੇ। ਤੋ ਸੇਵਾ ਆਪ ਦਾ ਮਹਾਨ ਗੁਣ ਸੀ ਔਰ ਇਸੇ ਕਾਰਨ ਕਰਕੇ ਆਪ ਦੇ ਨਾਮ ਦੇ ਨਾਲ ਪ੍ਰਚਲਿਤ ਜਿਹੜੀ ਸੰਸਥਾ ਚਲੀ, ਇੱਕ ਪੰਥ ਚੱਲਿਆ, ਇੱਕ ਪੀੜ੍ਹੀ ਚਲੀ, ਉਹਨਾਂ ਦਾ ਨਾਮ ਹੀ ਪੈ ਗਿਆ ਸੇਵਾ ਪੰਥੀ ਸਾਧ। ਤੋ ਸੇਵਾ ਪੰਥੀਆਂ ਦਾ ਜਦ ਜ਼ਿਕਰ ਆਵੇ ਤੋ ਭਾਈ ਘਨੱਈਆ ਅੱਗੇ ਖੜੇ ਹੋ ਜਾਂਦੇ ਨੇ। ਸੇਵਾ ਪੰਥੀਆਂ ਦੀ ਜਦ ਗੱਲ ਕਰੀਏ ਤੋ ਮਣੀ ਮੁਕਟ ਦੀ ਤਰ੍ਹਾਂ ਭਾਈ ਘਨੱਈਆ ਸਾਹਮਣੇ ਖੜੇ ਹੋ ਜਾਂਦੇ ਨੇ। ਸੇਵਾ ਪੰਥੀਆਂ ਦੀ ਜਦ ਚਰਚਾ ਕਰੀਏ ਤੋ ਸੂਰਜ ਦੀ ਤਰ੍ਹਾਂ ਚਮਕਦੇ ਭਾਈ ਘਨੱਈਆ ਜੀ ਅੱਗੇ ਆਣ ਕੇ ਜੋ ਹੈ ਖੜੇ ਹੋ ਜਾਂਦੇ ਨੇ। ਇਸ ਤਰੀਕੇ ਦੀ ਦਾਸਤਾਨੀ ਦਾ ਕੁਦਰਤ ਨੇ ਭਾਈ ਘਨੱਈਏ ਦੇ ਰਾਹੀਂ ਸਿੱਖ ਜਗਤ ਦੀ ਝੋਲੀ ਵਿੱਚ ਪਾਈ। ਸੇਵਾ ਕੋ ਦੋਨੋਂ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ। ਭਾਈ ਘਨੱਈਆ ਸਿੱਖ ਜਗਤ ਦੇ ਇਤਿਹਾਸ ਵਿੱਚ ਉਹ ਪਰਮ ਹਸਤੀ ਹਨ ਜਿਨ੍ਹਾਂ ਨੂੰ ਪਰਮ ਸੰਤ ਕਹਿਣ ਦੇ ਕੋਈ ਸੰਕੋਚ ਹੋ ਨਹੀਂ ਸਕਦਾ। ਰਜਬ ਦਾ ਇੱਕ ਬੜਾ ਸੁੰਦਰ ਖਿਆਲ ਹੈ, ਆਪ ਕਹਿੰਦੇ ਨੇ, ਨਦੀ ਸੰਤ ਅਰ ਮੇਘਲਾ ਚਲੇ ਭਯੰਗਮ ਚਾਲ, ਰਜਬ ਜਹ ਜਹ ਪਗ ਧਰੇ ਤਹ ਤਹ ਕਰਤ ਨਿਹਾਲ। ਜਿਸ ਤਰ੍ਹਾਂ ਨਦੀ ते बदल विंगे टेड़े चल रहे ने और धरती नूं ज्यादा सरसब्ज कर देने हरा भरा कर देने। इस तरह ही महापुरुष जिधर भी कदम रखते ने जिथे भी कदम रखते ने हिरदिया नूं खेड़ा दे जांदे ने रूहानियत की हरियावल दे जांदे ने। भाई कन्हैया इस तरह के ही महान पुरखां दे चों एक महान पुरख सन। आप का जन्म पिंड सदौरा जो चंद्रभागा नदी के कंडे उत्ते है निकट शहर वजीराबाद उत्ते होया सी। गोत बदावन खत्री दा सी और किरत पिता दी जागीरदारी सी। आप एक संपन्न घराने दे फरजंद सन लेकिन क्योंकि हिरदा दया नाल भरे होया सी सहजे सहजे जैसे आप दी उम्र वधदी गई आप दे अंदर दया भी वधदी गई आप दा सेवा दा चाव भी वधदा गया। इतिहास विच ऐसा मिलदा है मुगल काल दे गरीब लोगां नूं पकड़ पकड़ के अक्सर बेगार दा काम लिया जांदा सी। किले बनाने महल बनाने सड़कां बनानियां पर सिर्फ दो रोटियां दे देनियां ते कम लेना या ताकतवर बंदे अपना वजन चुकवा देंदे सन सिर ते भी घर तक पहुंचा के आओ। कहिंदे बगारियां दा बोझा भाई कन्हैया खुद चुक लेंदे सन। थके मांदे राहियां दे चरण दबाने इहदे आप नूं प्रसन्नता नसीब आउंदी सी। साधुआं दी संगत च बैठ के परम नाम रस दा जाप ते सरवन ये आपकी जिंदगी दा लक्ष्य और इसे ही साधना दे मुजस्मे नूं एक दिन परिपूर्ण परमात्मा ने कलगीधर पातशाह दा मिलाप करा दिता। रंग खूब चढ़िया समूह ब्रह्मंड दी अनेकता दे आपनों एक दिखाई देन लग पिया। कलगीधर पातशाह दे वाक भी ने अमान है निधान है अनेक है फिर एक हे प्रभु तू एक होंदा होया अनेक है और अनेक होंदा होया एक है। सूरज एक है किरणा अनेक ने सागर एक है लहरां अनेक ने। एक किरण दूसरी किरण तो दूर हो सकती है पर एक किरण सूरज तो दूर नहीं हो सकती। एक लहर दूजी लहर तो दूर हो सकती है पर एक लहर सागर तो दूर नहीं हो सकती। वो जिथे भी है सागर देख है मनुख मनुख तो दूर हो सकता है और तरह तरह दिया दूरियां नु जन्म दे सकता है पर मनुख परमात्मा तो दूर नहीं हो सकता। वो जिथे भी है परमात्मा दे विच है वो जिधर विचर रहा है जिथे बैठा है जो कुछ भी कर रहा है सब कुछ परमात्मा दे विच हो रहा है। लहर की सारी हरकत सागर दे विच है मनुख का सारा जीवन परमात्मा दे विच है। पर एक ख्याल वास्तविक इस गल नूं स्पष्ट करदा है कि मनुख मनुख तो दूर हो सकदा है इस तरह जैसे कि एक लहर लहर तो दूर हो सकती है पर लहर सागर तो दूर नहीं हो सकती। लहर छोटी आउंदी है वड्डी आउंदी है कोई बहुत वड्डी आउंदी है। इस तरह ही असी जीवन देखते हैं कोई जीव छोटे ने कोई वड्डे ने कोई बहुत वड्डे ने। कई ऐसियां लहरां ने दूरों ही दिखाई देंदियां ने और गरजदियां होईयां उमड़दियां होईयां आ रहियां होंदियां ने। इस तरह ही अनेकां मनुख ने अनेकां जीव जंतु ने। धार्मिक मनुख ओ है जो लहरां दी अनेकता दे इक सागर नूं वेख लवे जो किरणां दी अनेकता दे इक सूरज नूं वेख लवे जो संसार दी अनेकता दे इक निरंकार नूं वेख लवे। इस तरह जैसे कि कलगीधर पातशाह कहिंदे ने अमान है निधान है अनेक है फिर एक है। वो एक होंदा होया अनेक क्यों है ਔਰ ਅਨੇਕ ਹੁੰਦਾ ਹੋਇਆ ਇੱਕ ਤਿਉਂ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਢੰਗ ਨਾਲ ਖੋਲਦੇ ਨੇ। ਏਕ ਮੂਰ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਅਨੇਕਤਾ ਉਸ ਇੱਕ ਦਾ ਖੇਲ ਹੈ, ਤਮਾਸ਼ਾ ਹੈ। ਕਹਿੰਦੇ ਨੇ ਕੁਛ ਪ੍ਰਾਪਤੀ ਦਾ ਲਕਸ਼ ਹੋਵੇ, ਹਾਣ ਲਾਭ ਦੀ ਗੱਲ ਹੋਵੇ ਤਾਂ ਉਹ ਧੰਦਾ ਹੈ, ਜਾਂ ਜਿਸ ਵਿੱਚ ਹਾਰ ਤੇ ਜਿੱਤ ਹੋਵੇ ਉਹ ਜੰਗ ਹੈ। ਖੇਲ ਵਿੱਚ ਨਾ ਹਾਰ ਹੈ ਨਾ ਜਿੱਤ ਹੈ, ਨਾ ਲੈਣ ਹੈ ਨਾ ਦੇਣ ਹੈ, ਨਾ ਨਫਾ ਹੈ ਨਾ ਨੁਕਸਾਨ ਹੈ। ਅਗਰ ਕਿਸੇ ਕਿਰਤ ਦੇ ਵਿੱਚ ਨਫਾ ਹੈ ਨੁਕਸਾਨ ਹੈ ਤਾਂ ਧੰਦਾ ਹੈ, ਔਰ ਕਿਸੇ ਕਿਰਤ ਦੇ ਵਿੱਚ ਹਾਰ ਹੈ ਤੇ ਜਿੱਤ ਹੈ ਉਹ ਜੰਗ ਹੈ। ਖੇਲ ਹਾਰ ਜਿੱਤ ਤੋਂ ਰਹਿਤ ਹੁੰਦਾ ਹੈ, ਖੇਲ ਨਫੇ ਨੁਕਸਾਨ ਤੋਂ ਰਹਿਤ ਹੁੰਦਾ ਹੈ। ਖੇਲ ਖੇਲਦੇ ਨੇ ਬੱਚੇ ਜਾਂ ਖੇਲ ਪਰਮਾਤਮਾ ਹੀ ਖੇਲਦਾ ਹੈ, ਬਾਕੀ ਦੇ ਖੇਲ ਦੇ ਨਾਂ ਦੇ ਉੱਤੇ ਜਗਤ ਦੇ ਜਾਂ ਧੰਦਾ ਚੱਲਦਾ ਹੈ ਜਾਂ ਜੰਗ ਚੱਲਦੀ ਹੈ। ਵਿਸ਼ਵ ਦੇ ਪ੍ਰਸਿੱਧ ਖੇਲਾਂ ਅੱਜ ਕੱਲ ਓਲੰਪਿਕ ਖੇਲਾਂ ਨੇ, ਪਰ ਮੈਂ ਦੇਖਦਾ ਕਿਸੇ ਦੇਸ਼ ਦੇ ਖਿਲਾੜੀ ਜਿੱਤ ਗਏ ਨੇ ਜਾਂ ਹਾਰ ਗਏ ਨੇ ਤਾਂ ਫੌਰਨ ਕਹਿ ਦਿੱਤਾ ਜਾਂਦਾ ਫਲਾਣਾ ਮੁਲਕ ਹਾਰ ਗਿਆ ਫਲਾਣਾ ਜਿੱਤ ਗਿਆ, ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ ਰੋਂਦੇ ਵਾਪਸ ਆਉਂਦੇ ਨੇ, ਜਿਸ ਮੁਲਕ ਦੇ ਖਿਲਾੜੀ ਜਿੱਤ ਜਾਂਦੇ ਨੇ ਉਛਲ ਉਛਲ ਕੇ ਆਉਂਦੇ ਨੇ, ਉਹਨਾਂ ਨੂੰ ਮੁਬਾਰਕਾਂ ਮਿਲਦੀਆਂ ਨੇ। ਇਸ ਤਰ੍ਹਾਂ ਜਿਵੇਂ ਕੋਈ ਮੁਲਕ ਫਤਿਹ ਕਰਕੇ ਆਏ ਹੋਣ ਤਾਂ ਪੁੱਛਿਆ ਜਾ ਸਕਦਾ ਇਹ ਜੰਗ ਹੈ ਜਾਂ ਕਿ ਖੇਲ। ਵਾਸਤਵਿਕ ਖਿਲਾੜੀਆਂ ਦਾ ਰੋ ਪੈਣਾ ਹਾਰ ਹੈ ਇਸ ਗੱਲ ਦਾ ਸਬੂਤ ਹੈ ਇਹ ਜੰਗ ਸੀ ਖੇਲ ਨਹੀਂ। ਨਫਾ ਨੁਕਸਾਨ ਜਿਸ ਦੇ ਚਾਹੇ ਉਹ ਧੰਦਾ ਹੈ ਖੇਲ ਨਹੀਂ। ਖੇਲ ਖੇਲਦੇ ਨੇ ਬੱਚੇ ਜਾਂ ਖੇਲ ਖੇਲਦਾ ਹੈ ਪ੍ਰਭੂ। ਦਰਿਆ ਦੇ ਕਿਨਾਰੇ ਬੱਚੇ ਰਹਿਤ ਰੇਤ ਦੇ ਬੜੇ ਸੁੰਦਰ ਸੁੰਦਰ ਮਹਿਲ ਬਣਾਉਂਦੇ ਨੇ, ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਇਕਾਗਰਤਾ ਨਾਲ ਰਹਿਣ ਨਾਲ, ਰਹਿਣ ਵਾਸਤੇ ਨਹੀਂ ਰਹਿਣ ਲਈ ਨਹੀਂ। ਅਗਰ ਉਹ ਰਹਿਣ ਲਈ ਨੇ ਤਾਂ ਫਿਰ ਧੰਦਾ ਹੋ ਗਿਆ ਨਹੀਂ। ਬਣਾਉਣਾ ਇੱਕ ਖੁਸ਼ੀ ਹੈ, ਉਸ ਮਹਿਲ ਨੂੰ ਖੜਾ ਕਰਨਾ ਉਹਨਾਂ ਦੀ ਖੁਸ਼ੀ ਹੈ ਖੇਲ। ਪੂਰੀ ਮਿਹਨਤ ਨਾਲ ਪੂਰੀ ਤਾਕਤ ਨਾਲ ਪੂਰਾ ਸਮਾਂ ਖਰਚ ਕਰਕੇ ਮਹਿਲ ਬਣ ਕੇ ਤਿਆਰ ਹੋਇਆ। ਸ਼ਾਮਾਂ ਪੈ ਗਈਆਂ ਨੇ, ਘਰ ਦੀ ਯਾਦ ਆ ਗਈ ਹੈ, ਹੁਣ ਹਸਤੀਆਂ ਹੱਸਦਿਆਂ ਉਸੇ ਮਹਿਲ ਨੂੰ ਤੋੜ ਰਹੇ ਨੇ ਮਿਟਾ ਰਹੇ ਨੇ ਜਿਸ ਨੂੰ ਹਸਤੀਆਂ ਹੱਸਦਿਆਂ ਬਣਾਇਆ। ਬਣਾਉਂਦਿਆਂ ਵੀ ਹੱਸੇ ਮਿਟਾਉਂਦਿਆਂ ਵੀ ਹੱਸੇ, ਇਹ ਤਾਂ ਹੀ ਹੋ ਸਕਦਾ ਹੈ ਕਿ ਬਣਾਉਣਾ ਖੇਲ ਹੋਵੇ ਮਿਟਾਉਣਾ ਖੇਲ ਹੋਵੇ। ਅਗਰ ਧੰਦਾ ਹੋਵੇ ਤਾਂ ਬਣਾਉਂਦਿਆਂ ਹੱਸੀ ਹੋ ਸਕਦੀ ਸੀ ਮਿਟਾਉਂਦਿਆਂ ਤੇ ਰੋਣਾ ਹੋਣਾ ਸੀ, ਪਰ ਬੱਚੇ ਹੱਸਦਿਆਂ ਹੱਸਦਿਆਂ ਹੀ ਮਿਟਾਉਂਦੇ ਨੇ, ਹੱਸਦਿਆਂ ਹੱਸਦਿਆਂ ਹੀ ਬਣਾਉਂਦੇ ਨੇ ਖੇਲ। ਹੱਸਦਿਆਂ ਹੱਸਦਿਆਂ ਪ੍ਰਸੰਨਤਾ ਵਿੱਚ ਪ੍ਰਭੂ ਜਗਤ ਨੂੰ ਬਣਾਉਂਦਾ ਹੈ ਔਰ ਜਗਤ ਦੀ ਪਰਲੇ ਕਰ ਲੈਂਦਾ। ਆਵਨ ਜਾਂ ਇੱਕ ਖੇਲ ਬਣਾਇਆ ਆ ਗਿਆ ਕਾਰੀ ਕਿਨੀ ਮਾਇਆ। ਇਹ ਸਮੂਹ ਬ੍ਰਹਿਮੰਡ ਪਰਿਪੂਰਨ ਪਰਮਾਤਮਾ ਦੀ ਆਗਿਆ ਵਿੱਚ ਹੈ ਔਰ ਉਸਦਾ ਤਮਾਸ਼ਾ ਹੈ, ਉਸਦਾ ਖੇਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਬਸ ਮੈਂ ਇਹ ਖੇਲ ਵੇਖਣ ਲਈ ਆਇਆ, ਮੈਂ ਹੋ ਪਰਮ ਪੁਰਖੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਇੱਕ ਤਮਾਸ਼ਾ ਹੋਇਆ ਜੋ ਸੂਰਜ ਉਦੇ ਹੋ ਰਿਹਾ ਉਹੀ ਅਸਤ ਹੋ ਰਿਹਾ, ਦਿਨ ਹੋ ਰਿਹਾ ਰਾਤ ਹੋ ਰਹੀ ਹੈ, ਜਨਮ ਹੋ ਰਿਹਾ ਮਰਨ ਹੋ ਰਿਹਾ, ਜੋ ਹੱਸ ਰਿਹਾ ਉਹੀ ਰੋ ਰਿਹਾ, ਜੋ ਜਵਾਨ ਹੋ ਰਿਹਾ ਉਹੀ ਨਾਲ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ। ਨਫਾ ਨੁਕਸਾਨ ਦੇ ਨਾਲ ਜੋ ਹੈ ਜੁੜਿਆ ਹੋਇਆ, ਇੱਜ਼ਤ ਬੇਇੱਜ਼ਤੀ ਦੇ ਨਾਲ ਸਭ ਤਮਾਸ਼ਾ ਖੇਲ। ਬਿਲਕੁਲ ਇੱਕ ਵਿਆਪਕ ਖੇਲ ਲੀਲਾ ਚੱਲ ਰਹੀ ਹੈ, ਤਦੀ ਵੀ ਕਹਿੰਦੇ ਨੇ ਸਭ ਪ੍ਰਭੂ ਦੀ ਲੀਲਾ ਹੈ। सब प्रभु दा खेल है। गुरु गोबिंद सिंह जी महाराज प्रमाण कर देने ए सारा विश्व उस अकाल पुरख दा एक खेल है। एक मूर्त अनेक दर्शन तीन रूप अनेक खेल खेल अखेल खेलन अंत को फिर एक। खेल खेलने आया जद ओ खेल नो समेटता है तो फिर एक रह जाता है अनेकता नहीं रहती। खेल संकोचे तो नानक एक है फिर ओ एक है। अनेकता उसका तमाशा है अनेकता उसका खेल है। एक उसका स्वरूप है एक उसकी होंद है। बस धर्म दी ए मूल दीक्षा है शिक्षा है कि समूह ब्रह्मंड दी अनेकता देखो। एक नू कोई वेख लवे एक नू कोई समझ लवे और एक नू कोई प्राप्त कर लवे बस समझ लो उसने सब कुछ प्राप्त कर लिया। गुरु गोबिंद सिंह जी महाराज अपने सवैया की बाणी दे रहे बड़े सुंदर ढंग नाल प्रमाण कर देने। कतहूं सुचेत होए के चेतना को चार कियो कतहूं अचिंत होए के सोवत अचेत हो। हे प्रभु मैं देखता हूं इधरे तू बड़ा सावधान सुचेत पैर फूक फूक के रखना और बिल्कुल किधरे अचेत जीवन में हर पक्ष कुछ भी सोच नहीं कुछ भी समझ नहीं। कतहूं सुचेत होए के चेतना को चार कियो कतहूं अचिंत होए के सोवत अचेत हो कतहूं भिखारी होए के मांगत फिरत भी कहूं महादान होए के मांगियो धन देत हो। हे प्रभु कितने तू ऐसा लोड़वंद है कि तेनू भिक्षा मंग के अपनी लोड़ां दी पूर्ति करनी पै रही है और किधरे तू महादानी बने। साहिब जी गुरु रामदास जी महाराज का भी फरमान एक दाते एक बेखारी जी सब तेरे चोज विदाना वास्तव तेरे चोज ने तेरी लीला है। कहूं महाराजन को दीजित अनंत दान कहूं महाराजन ते छीन छित ले तो कहूं बेदरी कहूं तासम विपरीत कहूं त्रिगुण अतीत कहूं सरगुण समेत हो। कलगी पातशाह कहने किधरे तू महादानी है किधरे तू भिखारी है किधरे तू महाराजा है किधरे तू प्रजा है किधरे तू तिना गुणा तो बाला तर है और किधरे तिना गुणा दिच जी रहे हैं रजो तमो सतो दिच। इस तरह हे प्रभु ये तेरी अनेकता इस दिच मैं एक दी झलक नु वेख रहा। कहूं जच गंधर्व उरग कहूं विद्यागर कहूं भय किनर पिशाच कहूं प्रेत हो कहूं एक हिंदू आ गायत्री को गुप्त जप्यो कहूं एक तुरका पुकारे बांग देत हो। हे प्रभु मैं देखता किधरे तू हिंदू है गुफा दिच बैठ के गुप्त रूप दे गायत्री तेरे मंत्रां दा जाप कर रहे हैं पर किधरे तू तुर्क मुसलमान मस्जिद दे मुनारे ते चढ़ के बांग दे रहे हैं गुप्त रूप दे गायत्री दे पाठ करन वाले और प्रगट रूप दे गुंबद ते चढ़ के अजान देन वाले। हे प्रभु दोहां च मैं तेरी छवि देखता तेरी छलक देखता। काहूं होए के हिंदुआ गायत्री को गुप्त जप्यो काहूं होए के तुरका पुकारे बांग देत हो कहूं को बकाव होए पुराण को पड़कत मत कतहूं कुरान को निदान जान लेत हो। हे प्रभु किधरे तू कुरान दा हाफिज है और किधरे तू पुराणा दा ज्ञाता है कहूं बेदरी कहूं तासम विपरीत कहूं त्रिगुण अतीत कहूं सरगुण समेत हो। गुरु ग्रंथ साहब जी महाराज की बाणी का यह प्रमाण है कि जितने चिर तक मनुख एक नू समझेगा एक नू वेख ना लवे एक नू प्राप्त ना कर लवे वो पावन हो ही नहीं सकता वो किसी नाल इंसाफ नहीं कर सकता। जब सारा ब्रह्मंड अपना रूप दिखाई दे रहे ताई मनुख सही ढंग नाल इंसाफ कर सकता है वरना तो वितकरे होने भेदभाव होएगा और सारा जगत ਭੇਦ ਭਾਵ ਦੇ ਜੀ ਰਿਹਾ, ਕਿਧਰੇ ਭਾਸ਼ਾ ਦਾ ਭੇਦ, ਕਿਧਰੇ ਵਰਨ ਦਾ ਭੇਦ, ਕਿਧਰੇ ਨਸਲ ਦਾ ਭੇਦ, ਔਰ ਇਸ ਤੋਂ ਇਲਾਵਾ ਕਿਧਰੇ ਮਜ਼ਹਬ ਦਾ ਭੇਦ, ਕਿਧਰੇ ਪ੍ਰਾਂਤ ਦਾ ਭੇਦ, ਕਿਧਰੇ ਮੁਲਕ ਦਾ ਭੇਦ। ਇੰਜ ਕਹਿ ਲਓ ਇੱਕ ਇੱਕ ਮਨੁੱਖ ਨੇ ਮਨੁੱਖ ਦੇ ਵਿਚਕਾਰ ਪਤਨੀ ਕਿਤਨੀਆਂ ਕਿਤਨੀਆਂ ਦੀਵਾਰਾਂ ਖੜੀਆਂ ਕੀਤੀਆਂ। ਮਨੁੱਖ ਦਾ ਮਨੁੱਖ ਨਾਲ ਮਿਲਣਾ ਹੀ ਕਠਿਨ ਹੈ, ਪਰ ਜਦ ਮਨੁੱਖ ਦਾ ਮਨੁੱਖ ਨਾਲ ਮਿਲਣਾ ਹੀ ਕਠਿਨ ਹੈ, ਇਹ ਮਨੁੱਖ ਪ੍ਰਭੂ ਨਾਲ ਕਿਸ ਤਰ੍ਹਾਂ ਮਿਲੇਗਾ, ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲੇਗਾ। ਇਹਨੇ ਤੇ ਮਨੁੱਖ ਤੇ ਮਨੁੱਖ ਦੇ ਵਿਚਕਾਰ ਵੀ ਬੜੀ ਦੂਰੀ ਪੈਦਾ ਕਰ ਦਿੱਤੀ ਹੈ। ਜਿਤਨੇ ਚਿਰ ਤੱਕ ਇਸ ਸਮੂਹ ਅਨੇਕਤਾ ਦੇ ਵਿੱਚ ਇੱਕ ਨਾ ਦਿਖਾਈ ਦੇਵੇ, ਇਹ ਕਿਸੇ ਨਾਲ ਇਨਸਾਫ ਨਹੀਂ ਕਰ ਸਕਦਾ, ਇਹ ਛਲ ਕਪਟ ਕਰਦਾ ਰਹੇਗਾ, ਭੇਦ ਭਾਵ ਦੇ ਜੀ ਕੇ ਵਿਕਰਿਆ ਨੂੰ ਜਨਮ ਦਿੰਦਾ ਹੀ ਰਹੇਗਾ। ਪਵਿੱਤਰਤਾ ਉਦੋਂ ਨਸੀਬ ਹੁੰਦੀ ਹੈ ਜਦ ਕੋਈ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭ ਲਵੇ, ਇੱਕ ਨੂੰ ਸਮਝ ਲਵੇ, ਔਰ ਇੱਕ ਨੂੰ ਦੇਖਣ ਦੇ ਜੀ ਸਮਰੱਥ ਹੋ ਜਾਏ। ਸਾਹਿਬਾਂ ਦੀ ਬਾਣੀ ਦਾ ਫੈਸਲਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜਿੰਨੇ ਚਿਰ ਤੱਕ ਤੂੰ ਉਸ ਇੱਕ ਨੂੰ ਸਮਝਿਆ ਨਹੀਂ, ਗੁਲਾਜ਼ਤ ਦੀ ਢੇਰ ਹੈ, ਗੰਦਗੀ ਦੀ ਢੇਰ ਹੈ, ਥਾਂ ਥਾਂ ਤੇ ਤੈਥੋਂ ਗੰਦਗੀ ਖਿਲ ਰਹੇਗੀ, ਗੰਦਗੀ ਨਿਕਲੇਗੀ। ਭੱਟਾ ਨੇ ਇੱਕ ਬੜਾ ਕੀਮਤੀ ਸਵਈਆ ਉਚਾਰਨ ਕੀਤਾ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ, ਔਰ ਜਿਸ ਢੰਗ ਦੀ ਰੂਪ ਰੇਖਾ ਪੇਸ਼ ਕੀਤੀ ਹੈ, ਅਗਾਂਹ ਚੱਲ ਕੇ ਉਸੇ ਨਕਸ਼ੇ ਕਦਮ ਤੇ ਚਲੇ ਭਾਈ ਕਨੈਯਾ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਬਿਆਨ ਕਰਦੇ ਹੋਏ ਕਹਿੰਦੇ ਨੇ, ਹੇ ਧੰਨ ਗੁਰੂ ਅਮਰਦਾਸ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣ। ਜੀਵਨ ਭਰ ਤੁਸੀਂ ਇੱਕ ਨੂੰ ਪੜਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਦੁਬਦਾ ਨਾ ਪੜੋ, ਹਰ ਬਿਨ ਆਵਰ ਨਾ ਪੂਜੋ, ਮੜੀ ਮਸਾਣ ਨਾ ਜਾਈ, ਤ੍ਰਿਸ਼ਨਾ ਰਾਸ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਮੈਂ ਪੜਦਾ ਹੀ ਨਹੀਂ ਜਿਸ ਨਾਲ ਦ੍ਵੈਤ ਭਾਵਨਾ ਦਾ ਜਨਮ ਹੋਵੇ, ਦੁਬਦਾ ਪੈਦਾ ਹੋਵੇ। ਮੈਂ ਤੇ ਉਹ ਪੜਦਾ ਹਾਂ ਜਿਸ ਦੇ ਸਮੂਹ ਬ੍ਰਹਿਮੰਡ ਮੈਨੂੰ ਇੱਕ ਦਿਖਾਈ ਦੇ, ਇੱਕ ਨੂੰ ਪੜਦਾ। ਤੋ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਤੁਸੀਂ ਜੀਵਨ ਭਰ ਪੜਿਆ, ਇੱਕ ਨੂੰ ਪੜਿਆ, ਤੈਂ ਪੜਿਓ ਇੱਕ, ਨਿਰਾ ਪੜਿਆ ਹੀ ਇੱਕ ਨੂੰ ਨਹੀਂ, ਉਸ ਪੜੇ ਹੋਏ ਇੱਕ ਨੂੰ ਆਪਣੇ ਮਨ ਵਿੱਚ ਵੀ ਵਸਾਇਆ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨਿਰਾ ਪੜਿਆ ਨਹੀਂ, ਨਿਰਾ ਹੀ ਮਨ ਵਿੱਚ ਨਹੀਂ ਵਸਾਇਆ, ਬਲਕਿ ਇੱਕ ਨਾਲ ਜਾਣ ਪਛਾਣ ਵੀ ਕਰ ਲਈ, ਇੱਕ ਨੂੰ ਪੂਰਨ ਤੌਰ ਤੇ ਤੁਸੀਂ ਸਮਝ ਵੀ ਲਿਆ, ਤੁਸੀਂ ਜਾਣ ਵੀ ਲਿਆ। ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਏ ਨਾ ਜਾਣੇ, ਤੁਹਾਡੇ ਨੈਣਾਂ ਵਿੱਚ ਇੱਕ। ਜਿੱਥੇ ਤੱਕ ਤੁਸੀਂ ਦ੍ਰਿਸ਼ਟੀ ਮਾਰਦੇ ਹੋ, ਇੱਕ ਦਿਖਾਈ ਦਿੰਦਾ ਹੈ। ਵਾਸਤਵਿਕ ਅੱਖਾਂ ਉਸੇ ਦਿਨ ਪਵਿੱਤਰ ਹੁੰਦੀਆਂ ਨੇ ਜਦ ਇੱਕ ਦਿਖਾਈ ਦੇ, ਜਦ ਦੋ ਦਿਖਾਈ ਦੇਣ, ਦੋ ਅੱਖਾਂ ਨੂੰ ਦੋ ਦਿਖਾਈ ਦੇਣ, ਅੱਖਾਂ ਮਲੀਨ ਹੋਣਗੀਆਂ, ਅਪਵਿੱਤਰ ਹੋਣਗੀਆਂ। ਅੱਖਾਂ ਦੀਆਂ ਮਹਾਨਤਾ ਇਹ ਭਾਵੇਂ ਆਪ ਦੋ ਹੋਣ, ਪਰ ਇੱਕ ਨੂੰ ਵੇਖਣ ਦੀ ਸਮਰੱਥ ਹੋ ਜਾਣ, ਇੱਕ ਨੂੰ ਵੇਖਣ ਦੀ ਸਫਲ ਹੋ ਜਾਣ, ਇੱਕ ਨੂੰ ਜਾਣਨ ਦੇ ਵਿੱਚ, ਪਹਿਚਾਣਨ ਦੇ ਵਿੱਚ, ਔਰ ਵੇਖਣ ਦੇ ਵਿੱਚ ਇਹ ਅੱਖਾਂ ਸਮਰੱਥ ਜਿਸ ਦਿਨ ਹੁੰਦੀਆਂ ਨੇ, ਬਸ ਅੱਖਾਂ ਉਸ ਦਿਨ ਧੰਨ ਧੰਨ ਹੋ ਜਾਂਦੀਆਂ ਨੇ, ਅੱਖਾਂ ਉਸ ਦਿਨ ਮਹਾਨ ਹੋ ਜਾਂਦੀਆਂ ਨੇ। ਨੈਣ ਬੈਣ ਤੁਹਾਡੀ ਰਸਨਾ ਤੇ ਵੀ ਇੱਕ, ਤੁਸੀਂ ਦੁਬਦਾ ਦੇ ਬੋਲ ਵੀ ਨਹੀਂ ਬੋਲਦੇ, ਤੁਸੀਂ ਐਸਾ ਬੋਲ ਆਪਣੀ ਰਸਨਾ ਤੋਂ ਬਾਹਰ ਕੱਢਦੇ ਹੀ ਨਹੀਂ ਜਿਸ ਦੇ ਨਾਲ ਵਿਤਕਰਿਆਂ ਦਾ ਜਨਮ ਹੋਵੇ, ਬੈਰ ਵਿਰੋਧ ਦਾ ਜਨਮ ਹੋਵੇ। ਤੁਹਾਡੀ ਜ਼ਬਾਨ ਤੇ ਵੀ ਇੱਕ, ਨੈਣ ਬੈਣ ਮੋਹ ਇੱਕ, ਇੱਕ ਦੋਏ ਥਾਂ ਨਾ ਜਾਣੇ, ਇੱਕ ਤੋਂ ਬਿਨਾਂ ਤੁਸੀਂ ਦੂਸਰੀ ਥਾਂ ਜਾਣਦੇ ਹੀ ਨਹੀਂ। ਜਿੱਥੇ ਤੱਕ ਵੇਖਦੇ ਹੋ ਇੱਕ ਇੱਕ, ਜਿਤਨਾ ਬੋਲਦੇ ਹੋ ਇੱਕ ਇੱਕ, ਜਿਤਨਾ ਪੜ੍ਹਦੇ ਹੋ ਇੱਕ ਨੂੰ ਪੜ੍ਹਦੇ ਹੋ, ਔਰ ਜਿਤਨਾ ਚਿੱਤ ਦੇ ਵਿੱਚ ਯਾਦ ਕਰਦੇ ਹੋ ਇੱਕ ਨੂੰ ਕਰਦੇ ਹੋ। ਭੱਟਾ ਨੇ ਤੇ ਅੱਗੇ ਕਮਾਲ ਕਰ ਦਿੱਤੀ ਹੈ। ਆਖਿੰਦ ਨੇ ਸੁਪਨ ਇੱਕ ਪਰ ਤਖ ਇੱਕ ਸਮੇਂ ਲੀਣਿਆ। ਹੇ ਗੁਰੂ ਅਮਰਦਾਸ, ਤੁਸੀਂ ਜਾਗਦੇ ਰਹਿੰਦੇ ਹੋ, ਇੱਕ ਨੂੰ ਵੇਖਦੇ ਰਹਿੰਦੇ ਹੋ, ਪਰ ਜਦ ਤੁਸੀਂ ਸੌਂ ਜਾਂਦੇ ਹੋ, ਵਿਸ਼ਰਾਮ ਕਰਦੇ ਹੋ, ਤਾਂ ਤੁਹਾਨੂੰ ਸੁਪਨੇ ਵੀ ਇੱਕ ਦੇ ਹੀ ਆਉਂਦੇ ਨੇ। ਤੁਹਾਡੇ ਸੁਪਨਿਆਂ ਦੇ ਜਗਤ ਵਿੱਚ ਵੀ ਇੱਕ ਦਾ ਵਾਸ ਹੈ, ਤੁਹਾਡੀ ਜਾਗਰਤ ਅਵਸਥਾ ਵਿੱਚ ਵੀ ਇੱਕ, ਤੁਹਾਡੇ ਸੁਪਨਿਆਂ ਦੀ ਦੁਨੀਆਂ ਵਿੱਚ ਵੀ ਇੱਕ। ਐਸਾ ਆਪ ਦਾ ਸਰੂਪ ਸੁਪਨ ਇੱਕ ਪਰ ਤਥ ਇੱਕ, ਇੱਕ ਸਮੇਂ ਨੀਣਿਓ ਤੀਸ ਇੱਕ ਅਰ ਪੰਜ ਸਿੱਧ ਪੈ ਤੀਸ ਨਿਖੀਣਿਓ ਤੀਸ ਇੱਕ ਇਕੱਤੀ ਪੰਜ ਛੱਤੀ ਪੈਂਤੀ ਇਕਹੱਤਰ। ਹੇ ਗੁਰੂ ਅਮਰਦਾਸ ਜੀ, ਤੁਸੀਂ ਇਕਹੱਤਰ ਵਰੇ ਦੀ ਅਵਸਥਾ ਵਿੱਚ ਇਸ ਤਰ੍ਹਾਂ ਦੇ ਆਤਮ ਗਿਆਨ ਨੂੰ ਪ੍ਰਾਪਤ ਕੀਤਾ, ਇਸ ਤਰ੍ਹਾਂ ਦੀ ਅਵਸਥਾ ਨੂੰ ਪ੍ਰਾਪਤ ਕੀਤਾ। ਇੱਕੋ ਜੇ ਲਾਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਕਬ ਭਲ ਬਣ, ਤੂੰ ਇੱਕ ਲੋੜੇ ਇੱਕ ਮੰਨਿਆ। ਭੱਟ ਭਲ ਕਹਿ ਰਿਹਾ, ਹੇ ਧੰਨ ਗੁਰੂ ਅਮਰਦਾਸ ਜੀ, ਉਹ ਜੋ ਨ ਲਖੇ ਜਾਣ ਵਾਲਾ ਇੱਕ ਹੈ, ਉਸ ਨੂੰ ਤੁਸੀਂ ਲਖਿਆ, ਉਸ ਨੂੰ ਤੁਸੀਂ ਵੇਖਿਆ, ਉਹ ਤੁਹਾਡੀ ਰਸਨਾ ਤੇ ਹੈ, ਉਹ ਤੁਹਾਡੇ ਕੰਨਾਂ ਦੇ ਚ ਹੈ, ਉਹ ਤੁਹਾਡੇ ਚੇਤੇ ਦੇ ਚ ਹੈ, ਉਹ ਤੁਹਾਡੇ ਰੋਮ ਰੋਮ ਦੇ ਚ ਹੈ, ਉਹ ਤੁਹਾਡੀ ਜਾਗਰੂਕ ਅਵਸਥਾ ਦੇ ਚ ਹੈ, ਔਰ ਉਹੀ ਤੁਹਾਡੇ ਸੁਪਨਿਆਂ ਦੇ ਚ ਹੈ। ਗੁਰੂ ਅਮਰਦਾਸ ਜੀ ਮਹਾਰਾਜ ਇੱਕ ਦੀ ਮੂਰਤੀ ਬਣ ਗਏ, ਇੱਕ ਦਾ ਸਰੂਪ ਬਣ ਗਏ, ਇੱਕ ਦਾ ਰੰਗ ਬਣ ਗਏ, ਇੱਕ ਦਾ ਢੰਗ ਬਣ ਗਏ। ਪਾਤਸ਼ਾਹ ਦੀ ਬਾਣੀ ਦਾ ਫੈਸਲਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੋਂ ਸਦਾ ਨਾ ਬਾਕ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਸਮੋ ਬ੍ਰਹਿਮੰਡ ਦੀ ਅਨੇਕਤਾ ਉਸ ਇੱਕ ਦਾ ਖੇਲ ਹੈ, ਜਿਸ ਨੂੰ ਉਸ ਇੱਕ ਨਾਲ ਪਿਆਰ ਹੈ, ਉਸ ਨੂੰ ਉਸਦੇ ਖੇਲ ਨਾਲ ਵੀ ਪਿਆਰ ਹੋਵੇਗਾ। ਜਿਸ ਨੂੰ ਸਾਗਰ ਨਾਲ ਪਿਆਰ ਹੈ, ਉਹਨੂੰ ਲਹਿਰਾਂ ਨਾਲ ਵੀ ਪਿਆਰ ਹੋਵੇਗਾ। ਜਿਹਨੂੰ ਸੂਰਜ ਨਾਲ ਪਿਆਰ ਹੈ, ਉਹਨੂੰ ਕਿਰਨਾਂ ਨਾਲ ਵੀ ਪਿਆਰ ਹੋਵੇਗਾ, ਔਰ ਜਿਹਨੂੰ ਨਿਰੰਕਾਰ ਨਾਲ ਪਿਆਰ ਹੈ, ਉਹਨੂੰ ਸੰਸਾਰ ਨਾਲ ਵੀ ਪਿਆਰ ਹੋਵੇਗਾ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੋ ਕਲਗੀਧਰ ਪਾਤਸ਼ਾਹ ਸਾਫ਼ ਪ੍ਰਮਾਣ ਕਰਦੇ ਨੇ ਕਿ ਇਹ ਸਮੋ ਬ੍ਰਹਿਮੰਡ ਦੀ ਅਨੇਕਤਾ ਉਸ ਇੱਕ ਦਾ ਸਰੂਪ ਹੈ। ਕਲਗੀ ਧਰਮ ਦੇ ਚਰਨ ਪਰਸਦਿਆਂ ਪਰਸਦਿਆਂ ਭਾਈ ਕਨਈਆ ਇੱਕ ਦਾ ਰੂਪ ਹੋ ਗਏ, ਔਰ ਉਹ ਇੱਕ ਉਹਨਾਂ ਦੇ ਬਚਨਾਂ ਚ ਟਪਕਣ ਲੱਗ ਪਿਆ, ਉਹ ਇੱਕ ਉਹਨਾਂ ਦੇ ਰੋਮ ਰੋਮ ਦੇ ਜੋ ਹੈ ਟਪਕਣ ਲੱਗ ਪਿਆ, ਉਹ ਇੱਕ ਜੀਵਨ ਦੀ ਹਰ ਕਿਰਿਆ ਵਿੱਚ ਬਾਹਰ ਪ੍ਰਦਰਸ਼ਿਤ ਹੋਣ ਲੱਗ ਪਿਆ। ਇੱਕ ਘਟਨਾ ਜੋ ਆਪ ਦੇ ਜੀਵਨ ਨਾਲ ਖਾਸ ਸੰਬੰਧਿਤ ਹੈ, ਉਹ ਹੈ ਉਨ ਤੇ ਆਪ ਹਰ ਪ੍ਰਕਾਰ ਦੀ ਸੇਵਾ ਕਰਦੇ ਸਨ, ਹਰ ਪ੍ਰਕਾਰ ਦੀ। ਲੇਕਿਨ ਇੱਕ ਅਦੁੱਤੀ ਸੇਵਾ ਆਪ ਨੇ ਜੰਗ ਦੇ ਦਿਨਾਂ ਵਿੱਚ ਲਈ। ਮੈਦਾਨ ਜੰਗ ਵਿੱਚ ਕਿਆ ਲੜਨ ਦਾ ਕੰਮ ਕਰਦੇ ਸਨ, ਤਲਵਾਰ ਚਲਾਉਣ ਦਾ ਨਹੀਂ, ਕੋਈ ਹੋਰ ਸ਼ਸਤਰ ਆਪ ਚਲਾਉਂਦੇ ਸਨ ਨਹੀਂ, ਆਪ ਦੇ ਕੋਲ ਸ਼ਸਤਰ ਸੀ ਪ੍ਰੇਮ ਦਾ, ਆਪ ਦੇ ਕੋਲ ਸ਼ਸਤਰ ਸੀ ਸੇਵਾ ਦਾ, ਇਹੀ ਚਲਾਉਂਦੇ ਰਹੇ। ਕਿਨਾਂ ਤੇ ਚਲਾਉਂਦੇ ਰਹੇ? ਪ੍ਰੇਮ ਦਾ ਸ਼ਸਤਰ, ਸੇਵਾ ਦਾ ਸ਼ਸਤਰ, ਜ਼ਖਮੀਆਂ ਦੇ ਗਿਰੇ ਹੋਏ ਮੈਦਾਨ ਜੰਗ ਦੇ ਸਿਪਾਹੀ ਜੋ ਕਰਾ ਰਹੇ ਹੋਏ, ਆਪ ਉਹਨਾਂ ਦੇ ਮੂੰਹ ਵਿੱਚ ਪਾਣੀ ਪਾ ਦਿੰਦੇ ਸਨ, ਉਹਨਾਂ ਦੇ ਸਿਰ ਤੇ ਹੱਥ ਰੱਖਦੇ ਸਨ, ਮੂੰਹ ਤੇ ਪਾਣੀ ਦੇ ਛੱਠੇ ਮਾਰਦੇ ਸਨ, ਔਰ ਇਸ ਤਰ੍ਹਾਂ ਤੜਪਦੇ ਹੋਏ ਇਹ ਸਿਪਾਹੀ ਫਿਰ ਖੜੇ ਹੋ ਜਾਂਦੇ ਸਨ, ਔਰ ਫਿਰ ਸ਼ਸਤਰ ਵਸਤਰ ਚੁੱਕ ਲੈਂਦੇ ਸਨ। ਆਪ ਬਿਨਾਂ ਮਜ਼ਬੂ ਮਿਲਤ, ਕਿਉਂਕਿ ਇੱਕ ਦਾ ਰੂਪ ਸਨ, ਹਰ ਇੱਕ ਨੂੰ ਪਾਣੀ ਪਿਲਾਉਣ, ਕੋਈ ਕਰਾ ਰਿਹਾ, ਕੋਈ ਤੜਪ ਰਿਹਾ, ਕੋਈ ਜ਼ਖਮੀ ਹੋ ਗਿਆ, ਬਸ ਆਪ ਪਾਣੀ ਪਿਲਾ ਦਿੰਦੇ ਨੇ। ਕਿਉਂ? ਇਹ ਸਾਰੀਆਂ ਲਹਿਰਾਂ ਆਪ ਨੂੰ ਇੱਕ ਸਾਗਰ ਦਾ ਰੂਪ ਦਿਖਾਈ ਦੇ ਰਹੀਆਂ ਨੇ, ਇਹ ਸਾਰੀਆਂ ਹੀ ਕਿਰਨਾਂ ਸੂਰਜ ਨਾਲ ਸੰਬੰਧਿਤ ਆਪ ਨੂੰ ਮਹਿਸੂਸ ਹੋ ਰਹੀਆਂ ਨੇ। ਵਿਤਕਰਿਆਂ ਦੀ ਦੁਨੀਆਂ ਚ ਉੱਚੇ ਉੱਠ ਗਏ, ਭੇਦ ਭਾਵ ਦੀ ਦੁਨੀਆਂ ਚ ਆਪ ਉੱਚੇ ਉੱਠ ਗਏ। ਤਿੰਨ ਸਿੱਖਾਂ ਨੇ ਆਪਣੀਆਂ ਮੁਸ਼ਕਾਂ ਬਣੀਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਵਿੱਚ ਪੇਸ਼ ਕੀਤਾ। ਆਖਿਆ, ਮਹਾਰਾਜ, ਜਿਨ੍ਹਾਂ ਨੂੰ ਮਾਰ ਮਾਰ ਕੇ ਅਸੀਂ ਮੈਦਾਨ ਏ ਜੰਗ ਵਿੱਚ ਗਿਰਾ ਦਿੰਦੇ ਹਾਂ, ਇਹ ਪਾਣੀ ਪਿਲਾ ਕੇ ਫਿਰ ਖੜਾ ਕਰ ਦਿੰਦਾ ਹੈ। ਸਾਡੇ ਵਿੱਚ ਗੱਦਾਰ ਪੈਦਾ ਹੋ ਗਿਆ, ਇਹ ਸਿੱਖ ਨਹੀਂ ਗੱਦਾਰ ਹੈ। ਕਲਗੀਧਰ ਕਹਿੰਦੇ, ਕਿਉਂ ਭਾਈ ਕਨ੍ਹਈਆ, ਇਹ ਜੋ ਇਲਜ਼ਾਮ ਤੇਰੇ ਤੇ ਲੱਗ ਰਿਹਾ ਇਹ ਠੀਕ ਹੈ? ਪਾਤਸ਼ਾਹ, ਮੈਨੂੰ ਤੇ ਪਤਾ ਨਹੀਂ, ਮੈਂ ਜਦ ਵੀ ਪਾਣੀ ਪਿਲਾਇਆ ਆਪ ਨੂੰ ਹੀ ਪਾਣੀ ਪਿਲਾਇਆ, ਮੈਂ ਜਦ ਵੀ ਪਾਣੀ ਪਿਲਾਇਆ ਪ੍ਰਭੂ ਨੂੰ ਹੀ ਪਾਣੀ ਪਿਲਾਇਆ, ਮੈਨੂੰ ਨਹੀਂ ਦੂਸਰਾ ਦਿਖਾਈ ਦਿੱਤਾ, ਦੂਸਰਾ ਦਿਸਦਾ ਹੀ ਨਹੀਂ ਮੈਨੂੰ। ਸਤਿਗੁਰਾਂ ਨੇ ਮਰਮ ਦੀ ਡੱਬੀ ਜੇਬ ਚੋਂ ਕੱਢੀ, ਭਾਈ ਕਨ੍ਹਈਏ ਦੇ ਹੱਥ ਥਮਾਈ, ਆਖਿਆ, ਮੇਰਾ ਪਾਣੀ ਨਾ ਪਿਲਾਇਆ ਕਰ, ਮਰਮ ਪੱਟੀ ਵੀ ਕਰ ਦਿੱਤਾ ਕਰ। ਇਸ ਤਰ੍ਹਾਂ ਹੀ ਅਦੁੱਤੀ ਹਾਲਸੇ ਦਾ ਸਿੱਖ ਜਗਤ ਵਿੱਚ ਹੈ ਜਨਮ ਹੋਇਆ, ਜੋ ਮੈਦਾਨ ਨੇ ਜੰਗ ਵਿੱਚ ਬਿਨਾਂ ਮਜ਼ਬੂਤ ਮਿਲਤ ਜ਼ਖਮੀਆਂ ਦੀ ਮਰਮ ਪੱਟੀ ਵੀ ਕਰਦਾ ਰਿਹਾ ਔਰ ਪਾਣੀ ਵੀ ਪਿਲਾਉਂਦਾ ਰਿਹਾ। ਇਸ ਤਰੀਕੇ ਨਾਲ ਕਹਿ ਸਕਦੇ ਹਾਂ, ਵਿਸ਼ਵ ਦੇ ਇੱਕ ਜੋ ਸੰਸਥਾ ਹੈ ਰੈੱਡ ਕਰਾਸ, ਉਸਦਾ ਜਨਮਦਾਤਾ ਇੰਝ ਕਹਿ ਲਈਏ ਭਾਈ ਕਨ੍ਹਈਆ। ਭਾਈ ਕਨ੍ਹਈਏ ਦੇ ਖਿਆਲ ਵਿਚਾਰ ਏਕਤਾ ਦੀ ਮੂਰਤੀ, ਪ੍ਰੇਮ ਦੇ ਮੁਜੱਸਮੇ, ਪਿਆਰ ਦਾ ਸਾਗਰ ਆਪਦੇ ਜੀਵਨ ਵਿੱਚ ਥਾਂ ਥਾਂ ਤੇ ਜੋ ਹੈ ਜਾਤਾਂ ਮਾਰਦਾ ਹੋਇਆ ਦਿਖਾਈ ਦੇ ਰਿਹਾ। ਸੰਤ ਕਰਨੈਲ ਸਿੰਘ ਦੇ ਕਹਿਣੇ ਦਿੱਤੇ, ਭਾਈ ਕਨ੍ਹਈਏ ਦੇ ਖਿਆਲਾਂ ਨੂੰ ਗੁਰਬਾਣੀ ਆਸ਼ਰੇ ਅਨੁਸਾਰ ਇਤਿਹਾਸ ਦੇ ਝਰੋਕਿਆਂ ਵਿੱਚੋਂ ਸੰਗਤਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਔਰ ਕਰਨੈਲ ਸਿੰਘ ਇਸ ਕੈਸਟ ਨੂੰ ਘਰ ਘਰ ਪਹੁੰਚਾਉਣ ਵਿੱਚ ਆਪਣਾ ਸਹਿਯੋਗ ਦੇਣਗੇ ਔਰ ਹਮੇਸ਼ਾ ਦਿੰਦੇ ਨੇ ਔਰ ਇਸ ਉੱਦਮ ਵਿੱਚ ਇਹਨਾਂ ਨੂੰ ਕਾਫ਼ੀ ਸਫਲਤਾ ਪ੍ਰਾਪਤ ਹੋਈ ਹੈ। ਸੰਗਤਾਂ ਦਾ ਆਸ਼ੀਰਵਾਦ ਜੋ ਹੈ ਪ੍ਰਾਪਤ ਹੋਇਆ ਹੈ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਭਾਈ ਕਨ੍ਹਈਏ ਵਾਲੀ ਸੰਬ੍ਰਿਸ਼ਟੀ ਸਾਨੂੰ ਵੀ ਨਸੀਬ ਹੋਵੇ ਤਾਂ ਕਿ ਜੋ ਕੁਛ ਇਹ ਵਿਚਾਰ ਅਸੀਂ ਸੁਣੇ ਨੇ ਸਾਡੇ ਜੀਵਨ ਦਾ ਆਧਾਰ ਬਣੇ, ਸਾਡੇ ਜੀਵਨ ਦਾ ਅੰਗ ਬਣੇ।